ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਏ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਭਾਰੀ ਮੀਂਹ ਦੇ ਸੰਕਟ ਨਾਲ ਨਜਿੱਠਣ ਲਈ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਏ। ਬੀਜੇਪੀ ਅੱਜ ਤੋਂ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਜਾ ਰਹੀ ਏ। ਅਗਸਤ ਮਹੀਨੇ ਵਿਚ ਜੀਐਸਟੀ ਵਸੂਲੀ 1.75 ਲੱਖ ਕਰੋੜ ਰੁਪਏ ਰਹੀ, ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ 1.59 ਲੱਖ ਕਰੋੜ ਰੁਪਏ ਦੇ ਮੁਕਾਬਲੇ 10% ਜ਼ਿਆਦਾ ਏ। ਪੈਰਿਸ ਪੈਰਾਲੰਪਿਕ 2024 ਵਿਚ ਭਾਰਤੀ ਖਿਡਾਰੀ ਨਿਸ਼ਾਤ ਕੁਮਾਰ ਨੇ ਮਰਦਾਂ ਦੀ ਉੱਚੀ ਛਾਲ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ। ਭਾਰਤੀ ਪੈਰਾਥਲੀਟ ਪ੍ਰੀਤੀਪਾਲ ਨੇ ਔਰਤਾਂ ਦੇ 200 ਮੀਟਰ T35 ਫਾਈਨਲ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਪੈਰਾਲੰਪਿਕ ਵਿਚ 2 ਤਮਗੇ ਜਿੱਤਣ ਵਾਲੀ ਪਹਿਲੀ ਟਰੈਕ ਐਂਡ ਫੀਲਡ ਭਾਰਤੀ ਔਰਤ ਪੈਰਾ ਐਥਲੀਟ ਬਣਨ ਦਾ ਰਿਕਾਰਡ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਭਾਰੀ ਮੀਂਹ ਦੇ ਸੰਕਟ ਨਾਲ ਨਜਿੱਠਣ ਲਈ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਏ। ਅਧਿਕਾਰੀਆਂ ਨੇ ਦਸਿਆ ਕਿ ਸ੍ਰੀ ਮੋਦੀ ਨੇ ਭਾਰੀ ਮੀਂਹ ਅਤੇ ਹੜਾਂ ਦੇ ਮੱਦੇਨਜ਼ਰ ਦੋਵੇਂ ਰਾਜਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਮ ਚੰਦਰਬਾਬੁ ਨਾਇਡੂ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਏ ਇਰਾਵਤ ਰੈੱਡੀ ਨਾਲ ਫੋਨ ਤੇ ਗੱਲਬਾਤ ਕੀਤੀ ਏ। ਹੈਦਰਾਬਾਦ ਸਮੇਤ ਤੇਲੰਗਾਨਾ ਦੇ ਕਈ ਹਿੱਸਿਆਂ ਵਿਚ ਕੱਲ੍ਹ ਵੀ ਭਾਰੀ ਬਾਰਿਸ਼ ਜਾਰੀ ਰਹੀ। ਤੇਲੰਗਾਨਾ ਵਿਚ ਅੱਜ ਸਾਰੇ ਮੁੱਢਲੇ ਅਤੇ ਸੈਕੰਡਰੀ ਸਕੂਲ ਬੰਦ ਰੱਖੇ ਗਏ ਨੇ। ਹੈਦਰਾਬਾਦ ਦੇ ਜ਼ਿਲ੍ਹਾ ਕਲੈਕਟਰ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਦੇ ਤੌਰ ਤੇ ਬੰਦ ਦਾ ਐਲਾਨ ਕੀਤੈ। ਆਂਧਰਾ ਪ੍ਰਦੇਸ਼ ਵਿਚ ਪਿਛਲੇ 2 ਦਿਨਾਂ ਵਿਚ ਹੋਈ ਭਾਰੀ ਬਾਰਿਸ਼ ਨੇ ਕਈ ਥਾਵਾਂ, ਖਾਸ ਕਰਕੇ ਵਿਜੇਵਾੜਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਚ ਜੀਵਨ ਪ੍ਰਭਾਵਿਤ ਹੋਇਐ। ਹੁਣ ਤੱਕ ਰਾਜ ਭਰ ਚ ਮੀਂਹ ਤੋਂ ਪ੍ਰਭਾਵਿਤ 17,000 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਐ। ਹੜ੍ਹ ਰਾਹਤ ਅਤੇ ਬਚਾਅ ਕਾਰਜਾਂ ਲਈ NDRF ਦੀਆਂ 26 ਟੀਮਾਂ ਤੈਨਾਤ ਕੀਤੀਆਂ ਜਾ ਰਹੀਆਂ ਨੇ। ਦੋਵਾਂ ਰਾਜਾਂ ਵਿਚ 12 ਟੀਮਾਂ ਪਹਿਲਾਂ ਹੀ ਤੈਨਾਤ ਨੇ, ਜਦਕਿ 14 ਹੋਰ ਭੇਜੀਆਂ ਜਾ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਜਰਾਤ ਵਿਚ ਮੀਂਹ ਅਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਆਪਦਾ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਸੰਸਥਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਦੀ ਅਗਵਾਈ ਵਿਚ ਇਕ ਅੰਤਰ ਮੰਤਰਾਲਾ ਕੇਂਦਰੀ ਟੀਮ ਦਾ ਗਠਨ ਕੀਤਾ ਏ। ਅੰਤਰ ਮੰਤਰਾਲਾ ਕੇਂਦਰੀ ਟੀਮ ਜਲਦੀ ਹੀ ਰਾਜ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰੇਗੀ। ਬੀਜੇਪੀ ਅੱਜ ਤੋਂ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਜਾ ਰਹੀ ਏ। ਇਸ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਬੀਜੇਪੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਤੋਂ ਆਪਣੀ ਮੈਂਬਰਸ਼ਿਪ ਨਵਿਆਉਣ ਲਈ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੇ ਨਾਲ ਕੀਤੀ ਜਾਏਗੀ। ਸਾਰੇ ਮੌਜੂਦਾ ਮੈਂਬਰਾਂ ਨੂੰ ਆਪਣੀ ਮੈਂਬਰਸ਼ਿਪ ਨਵਿਆਉਣ ਦੀ ਜ਼ਰੂਰਤ ਹੋਏਗੀ। ਬੀਜੇਪੀ ਦੇ ਸੰਵਿਧਾਨ ਮੁਤਾਬਕ ਮੈਂਬਰਸ਼ਿਪ ਮੁਹਿੰਮ ਹਰ 5 ਤੋਂ 6 ਸਾਲਾਂ ਬਾਅਦ ਨਵੇਂ ਸਿਰੇ ਤੋਂ ਚਲਾਈ ਜਾਂਦੀ ਏ। ਇਹ ਮੁਹਿੰਮ ਅੱਜ ਤੋਂ 10 ਨਵੰਬਰ ਤੱਕ ਚਲਾਈ ਜਾਏਗੀ। ਇਸ ਮੈਂਬਰਸ਼ਿਪ ਮੁਹਿੰਮ ਦਾ ਪਹਿਲਾ ਗੇੜ 25 ਸਤੰਬਰ ਨੂੰ ਖਤਮ ਹੋਏਗਾ। ਮਿਸਡ ਕਾਲ ਰਾਹੀਂ ਜਾਂ ਪਾਰਟੀ ਦੀ ਵੈਬਸਾਈਟ ਜਾਂ ਹੋਰ ਡਿਜੀਟਲ ਪਲੇਟਫਾਰਮਾਂ ਰਾਹੀਂ ਸਾਈਨ ਅਪ ਕੀਤਾ ਜਾ ਸਕਦਾ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮਹਾਰਾਸ਼ਟਰ ਦੇ 3 ਦਿਨਾਂ ਦੌਰੇ ਤੇ ਹੋਣਗੇ। ਆਪਣੇ ਦੌਰੇ ਦੇ ਪਹਿਲੇ ਦਿਨ ਉਹ ਕੋਲਾਪੁਰ ਤੇ ਵਾਰਨਾ ਨਗਰ ਵਿਖੇ ਸ੍ਰੀ ਵਾਰਨਾ ਔਰਤ ਸਹਿਕਾਰੀ ਸਮੂਹ ਦੇ ਗੋਲਡਨ ਜੁਬਲੀ ਸਮਾਰੋਹ ਵਿਚ ਸ਼ਾਮਲ ਹੋਣਗੇ। ਦੂਜੇ ਦਿਨ ਉਹ ਪੁਣੇ ਵਿਖੇ ਸਿੰਬੋਸਿਸ ਇੰਟਰਨੈਸ਼ਨਲ ਡੀਮਡ ਯੂਨੀਵਰਸਿਟੀ ਦੀ 21ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਇਸ ਨਾਲ ਹੀ ਉਹ ਮੁੰਬਈ ਵਿਚ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਸ਼ਤਾਬਦੀ ਵਰੇ ਦੇ ਸਮਾਗਮ ਵਿਚ ਵੀ ਸ਼ਿਰਕਤ ਕਰਨਗੇ। ਆਪਣੇ ਦੌਰੇ ਦੇ ਆਖਰੀ ਦਿਨ ਉਹ ਲਾਤੂਰ ਦੇ ਉਦਗੀਰ ਵਿਖੇ ਬੁੱਧ ਵਿਹਾਰ ਦਾ ਉਦਘਾਟਨ ਕਰਨਗੇ ਤੇ ਸ਼ਾਸਨ ਅਪਲਿਆਦਾਰੀ ਅਤੇ ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ ਦੇ ਲਾਭਪਾਤਰੀਆਂ ਨਾਲ ਵੀ ਮੁਲਾਕਾਤ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹੈ ਕਿ ਕੇਸਾਂ ਦੇ ਬਕਾਇਆ ਹੋਣ ਨੂੰ ਘਟਾਉਣਾ ਨਿਆਂਪਾਲਿਕਾ ਦੇ ਸਾਹਮਣੇ ਵੱਡੀ ਚੁਣੌਤੀ ਏ। ਕੱਲ੍ਹ ਸ਼ਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਜ਼ਿਲ੍ਹਾ ਨਿਆਂਪਾਲਿਕਾ ਦੀ 2 ਰੋਜ਼ਾ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ ਨੂੰ ਰਲ ਕੇ ਕੇਸਾਂ ਦੇ ਬਕਾਏ ਦੇ ਨਿਪਟਾਰੇ ਲਈ ਹੱਲ ਲੱਭਣਾ ਚਾਹੀਦੈ। ਉਨੂਾਂ 32 ਸਾਲਾਂ ਤੋਂ ਬਕਾਇਆ ਪਏ ਕੇਸਾਂ ਦੇ ਗੰਭੀਰ ਮੁੱਦੇ ਤੇ ਵਿਚਾਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
मुकदमे की पेंडेंसी और बैकलॉग न्यायपालिका के समक्ष बहुत बड़ी चुनौती है। इस समस्या को प्राथमिकता देकर सभी हितधारकों को समाधान निकालना है। मुझे ये जानकर प्रसन्नता हुई है कि इस सम्मेलन के एक सत्र में केस मैनेजमेंट से जुड़े कई आयामों पर चर्चा हुई है। मुझे विश्वास है कि इस चर्चाओं के व्यवहारिक परिणाम सामने जरूर आएंगे।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਬਲਾਤਕਾਰ ਵਰਗੇ ਘਿਨਾਉਣੇ ਅਪਰਾਧਾਂ ਵਿਚ ਅਦਾਲਤੀ ਫੈਸਲੇ ਇਕ ਪੀੜੀ ਬੀਤ ਜਾਣ ਤੋਂ ਬਾਅਦ ਆਉਂਦੇ ਨੇ। ਉਨੂਾਂ ਕਿਹਾ ਕਿ ਇਸ ਕਾਰਨ ਆਮ ਆਦਮੀ ਮਹਿਸੂਸ ਕਰਦੈ ਕਿ ਅਦਾਲਤੀ ਪ੍ਰਕਿਰਿਆ ਵਿਚ ਸੰਵੇਦਨਸ਼ੀਲਤਾ ਦੀ ਘਾਟ ਏ। ਰਾਸ਼ਟਰਪਤੀ ਨੇ ਕਿਹਾ ਕਿ ਪਿੰਡਾਂ ਦੇ ਗਰੀਬ ਲੋਕ ਅਦਾਲਤਾਂ ਵਿਚ ਜਾਣ ਤੋਂ ਡਰਦੇ ਨੇ ਅਤੇ ਮਜਬੂਰੀ ਵਿਚ ਹੀ ਇਨਸਾਫ਼ ਦੀ ਪ੍ਰਕਿਰਿਆ ਵਿਚ ਹਿੱਸੇਦਾਰ ਬਣਦੇ ਨੇ। ਉਨੂਾਂ ਕਿਹਾ ਕਿ ਉਹ ਅਕਸਰ ਬੇਇਨਸਾਫ਼ੀ ਨੂੰ ਚੁੱਪ ਚਾਪ ਬਰਦਾਸ਼ਤ ਕਰਦੇ ਨੇ ਕਿਉਂਕਿ ਉਹ ਮਹਿਸੂਸ ਕਰਦੇ ਨੇ ਕਿ ਨਿਆਂਲਈ ਲੜਨਾ ਉਨੂਾਂ ਦੀ ਜ਼ਿੰਦਗੀ ਨੂੰ ਹੋਰ ਪ੍ਰੇਸ਼ਾਨੀ ਵਾਲਾ ਬਣਾ ਸਕਦਾ ਏ। ਉਨੂਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਥਿਤੀ ਨੂੰ ਬਦਲਣ ਲਈ ਹਰ ਸੰਭਵ ਸੰਭਵ ਉਪਾਅ ਕੀਤੇ ਜਾਣੇ ਚਾਹੀਦੇ ਨੇ। ਰਾਸ਼ਟਰਪਤੀ ਮੁਰਮੂ ਨੇ ਇਹ ਵੀ ਰਾਏ ਦਿੱਤੀ ਕਿ ਭਾਵੇਂ ਜ਼ਿਲ੍ਹਾ ਪੱਧਰ ਤੇ ਨਿਆਂਪਾਲਿਕਾ ਦੇ ਬੁਨਿਆਦੀ ਢਾਂਚੇ, ਸਹੂਲਤਾਂ, ਸਿਖਲਾਈ ਅਤੇ ਮਨੁੱਖੀ ਸਰੋਤਾਂ ਵਿਚ ਮਹੱਤਵਪੂਰਨ ਸੁਧਾਰ ਹੋਏ ਨੇ, ਪਰ ਇਨ੍ਹਾਂ ਸਾਰੇ ਖੇਤਰਾਂ ਵਿਚ ਬਹੁਤ ਕੁਝ ਕਰਨਾ ਬਾਕੀ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਅਗਸਤ ਮਹੀਨੇ ਵਿਚ ਵਸਤੂ ਤੇ ਸੇਵਾ ਟੈਕਸ GST ਵਸੂਲੀ 1.75 ਲੱਖ ਕਰੋੜ ਰੁਪਏ ਰਹੀ, ਜੋ ਕਿ ਪਿਛਲੇ ਸਾਲ ਦੇ ਇਸ ਮਹੀਨੇ ਦੇ 1.59 ਲੱਖ ਕਰੋੜ ਰੁਪਏ ਦੇ ਮੁਕਾਬਲੇ 10% ਜ਼ਿਆਦਾ ਏ। ਕੇਂਦਰ ਸਰਕਾਰ ਨੇ ਰਿਫੰਡ ਐਡਜਸਟ ਕਰਨ ਤੋਂ ਪਹਿਲਾਂ 30,862 ਕਰੋੜ ਰੁਪਏ ਇਕੱਠੇ ਕੀਤੇ, ਜਦੋਂ ਕਿ ਸੂਬਿਆਂ ਨੇ 38,411 ਕਰੋੜ ਰੁਪਏ ਇਕੱਠੇ ਕੀਤੇ। ਦਰਾਮਦ ਅਤੇ ਅੰਤਰਰਾਜੀ ਵਿਕਰੀ ਤੇ ਏਕੀਕ੍ਰਿਤ GST IGST ਵਸੂਲੀ 93,651 ਕਰੋੜ ਰੁਪਏ ਸੀ। ਘਰੇਲੂ ਲੈਣ ਦੇਣ ਤੋਂ ਕੁਲ GST ਮਾਲੀਆ 9.2% ਵੱਧ ਕੇ 1.25 ਲੱਖ ਕਰੋੜ ਰੁਪਏ ਹੋ ਗਿਆ। ਮਾਲ ਦੀ ਦਰਾਮਦ ਤੋਂ ਆਮਦਨ ਪਿਛਲੇ ਸਾਲ ਦੇ ਅੰਕੜੇ ਦੇ ਮੁਕਾਬਲੇ 12.1% ਵੱਧ ਕੇ 49,976 ਕਰੋੜ ਰੁਪਏ ਹੋ ਗਈ। ਅਗਸਤ ਤੱਕ ਕੁਲ GST ਮਾਲੀਆ 8.07 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੇ ਮੁਕਾਬਲੇ 10.2% ਵੱਧ ਏ। ਲਗਾਤਾਰ ਤੀਜੇ ਮਹੀਨੇ ਆਪਣੇ ਸਕਾਰਾਤਮਕ ਨਿਵੇਸ਼ ਨੂੰ ਜਾਰੀ ਰਖਦਿਆਂ ਵਿਦੇਸ਼ੀ ਨਿਵੇਸ਼ਕਾਂ ਨੇ ਅਗਸਤ ਵਿਚ ਭਾਰਤੀ ਪੂੰਜੀ ਬਾਜ਼ਾਰਾਂ ਵਿਚ 25,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਏ। ਅੰਕੜਿਆਂ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਜਾਂ FPIs ਨੇ ਸ਼ੇਅਰ ਬਾਜ਼ਾਰਾਂ ਵਿਚ 7,320 ਕਰੋੜ ਰੁਪਏ ਅਤੇ ਕਰਜ਼ਾ ਬਾਜ਼ਾਰ ਵਿਚ 17,960 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਿਸ ਨਾਲ ਇਸ ਮਹੀਨੇ ਭਾਰਤੀ ਪੂੰਜੀ ਬਾਜ਼ਾਰਾਂ ਵਿਚ ਕੁਲ ਨਿਵੇਸ਼ 25,280 ਕਰੋੜ ਰੁਪਏ ਹੋ ਗਿਆ। ਇਹ ਭਾਰਤੀ ਪੂੰਜੀ ਬਾਜ਼ਾਰਾਂ ਵਿਚ ਲਗਾਤਾਰ 2 ਮਹੀਨਿਆਂ ਦੇ ਸਕਾਰਾਤਮਕ ਨਿਵੇਸ਼ ਤੋਂ ਬਾਅਦ ਹੋਇਆ ਏ। FPIs ਨੇ ਜੁਲਾਈ ਵਿਚ ਸ਼ੇਅਰ ਬਾਜ਼ਾਰ ਵਿਚ 32,365 ਕਰੋੜ ਰੁਪਏ ਅਤੇ ਜੂਨ ਵਿਚ 26,565 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਨ੍ਹਾਂ ਨੇ ਜੂਨ ਵਿਚ 26,565 ਕਰੋੜ ਰੁਪਏ ਸ਼ੇਅਰ ਬਾਜ਼ਾਰ ਵਿਚ ਅਤੇ 14,955 ਕਰੋੜ ਰੁਪਏ ਕਰਜ਼ਾ ਬਾਜ਼ਾਰ ਵਿਚ ਨਿਵੇਸ਼ ਕੀਤੇ। ਇਸ ਸਾਲ ਹੁਣ ਤੱਕ ਇਨ੍ਹਾਂ ਨੇ ਭਾਰਤੀ ਪੂੰਜੀ ਬਾਜ਼ਾਰਾਂ ਵਿਚ 1.5 ਲੱਖ ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੀਨੀਅਰ ਪੱਤਰਕਾਰ ਤੇ ਲੇਖਕ ਉਮੇਸ਼ ਉਪਾਧਿਆਇ ਦੇ ਦੇਹਾਂਤ ਤੇ ਦੁੱਖ ਪ੍ਰਗਟਾਇਆ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਸੀਨੀਅਰ ਪੱਤਰਕਾਰ ਦਾ ਦੇਹਾਂਤ ਪੱਤਰਕਾਰਿਤਾ ਦੀ ਦੁਨੀਆਂ ਲਈ ਇਕ ਪੂਰਾ ਨਾ ਹੋਣ ਵਾਲਾ ਘਾਟਾ ਏ। ਸ੍ਰੀ ਮੋਦੀ ਨੇ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਏ। ਉਮੇਸ਼ ਉਪਾਧਿਆਇ ਦੀ ਦੱਖਣੀ ਦਿੱਲੀ ਦੇ ਬਸੰਤ ਕੁੰਜ ਇਲਾਕੇ ਵਿਚ ਇਕ ਉਸਾਰੀ ਅਧੀਨ ਇਮਾਰਤ ਦੀ 4ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਉਮੇਸ਼ ਆਪਣੇ ਘਰ ਦੇ ਮੁਰੰਮਤ ਦੇ ਕੰਮ ਦਾ ਮੁਆਇਨਾ ਕਰ ਰਹੇ ਸਨ, ਜਦੋਂ ਅਚਾਨਕ 4ਵੀਂ ਮੰਜ਼ਿਲ ਤੋਂ ਡਿੱਗ ਗਏ ਤੇ ਉਨ੍ਹਾਂ ਦੇ ਸਿਰ ਤੇ ਸੱਟ ਲੱਗੀ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੈਰਿਸ ਪੈਰਾਲੰਪਿਕ 2024 ਵਿਚ ਭਾਰਤੀ ਪੈਰਾ ਐਥਲੀਟ ਪ੍ਰੀਤੀ ਪਾਲ ਨੇ ਔਰਤਾਂ ਦੀ 200 ਮੀਟਰ T35 ਫਾਈਨਲ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਲਈ ਇਕ ਹੋਰ ਤਮਗਾ ਹਾਸਲ ਕੀਤਾ ਏ। ਉਸ ਨੇ 30.01 ਸੈਕਿੰਡ ਦੇ ਨਿੱਜੀ ਸਰਬੋਤਮ ਸਮੇਂ ਨਾਲ ਤਮਗਾ ਜਿੱਤਿਆ। ਇਸ ਜਿੱਤ ਦੇ ਨਾਲ ਉਹ ਪੈਰਾਲੰਪਿਕ ਵਿਚ 2 ਤਮਗੇ ਜਿੱਤਣ ਵਾਲੀ ਪਹਿਲੀ ਟਰੈਕ ਐਂਡ ਫੀਲਡ ਭਾਰਤੀ ਔਰਤ ਪੈਰਾ ਐਥਲੀਟ ਬਣ ਗਈ ਏ। ਦੂਜੇ ਪਾਸੇ ਭਾਰਤੀ ਐਥਲੀਟ ਨਿਸ਼ਾਦ ਕੁਮਾਰ ਨੇ ਵੀ ਮਰਦਾਂ ਦੀ ਉੱਚੀ ਛਾਲ ਦੇ T47 ਮੁਕਾਬਲੇ ਵਿਚ 2.04 ਮੀਟਰ ਦੀ ਕੋਸ਼ਿਸ਼ ਨਾਲ ਤਮਗਾ ਜਿੱਤਿਆ ਏ। ਹੁਣ 5ਵੇਂ ਦਿਨ ਵੱਖ ਵੱਖ ਮੁਕਾਬਲਿਆਂ ਵਿਚ ਭਾਰਤੀ ਖਿਡਾਰੀਆਂ ਤੋਂ ਹੋਰ ਤਮਗਿਆਂ ਦੀ ਉਮੀਦ ਏ। ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਮਿਕਸ ਕੰਪਾਊਂਡ ਓਪਨ ਸੈਕਸ਼ਨ ਵਿਚ ਵਾਪਸੀ ਕਰ ਰਹੇ ਨੇ। ਪੈਰਾ ਬੈਡਮਿੰਟਨ ਸੈਕਸ਼ਨ ਵਿਚ 5 ਤਮਗਿਆਂ ਲਈ ਮੁਕਾਬਲੇ ਹੋਣੇ ਨੇ। ਇਸ ਤੋਂ ਇਲਾਵਾ ਵਿਸ਼ਵ ਰਿਕਾਰਡ ਧਾਰਕ ਦੀਪਤੀ ਜੀਵਨ ਜੀ ਵੀ 400 ਮੀਟਰ T20 ਚ ਐਕਸ਼ਨ ਕਰਦੀ ਨਜ਼ਰ ਆਏਗੀ। ਟੋਕਿਓ ਦਾ ਸੋਨ ਤਮਗਾ ਜੇਤੂ ਸੁਮਿਤ ਅੰਤਿਲ ਵੀ ਸੁਰੱਖਿਆ ਵਿਚ ਰਹੇਗਾ, ਕਿਉਂਕਿ ਉਹ ਨੇਜਾ ਸੁੱਟਣ ਦੇ F64 ਮੁਕਾਬਲੇ ਵਿਚ ਸੋਨ ਤਮਗੇ ਲਈ ਕੋਸ਼ਿਸ਼ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰੀਤੀ ਪਾਲ ਨੂੰ ਪੈਰਿਸ ਪੈਰਾਲੰਪਿਕ ਵਿਚ ਆਪਣਾ ਦੂਜਾ ਤਮਗਾ ਹਾਸਲ ਕਰਨ ਤੇ ਵਧਾਈ ਦਿੱਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ ਨੂੰ ਉਸ ਤੇ ਮਾਣ ਏ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀ ਪ੍ਰੀਤੀ ਨੂੰ ਵਧਾਈ ਦਿੱਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਦੇ ਸਮਰਪਣ, ਸਖ਼ਤ ਮਿਹਨਤ ਅਤੇ ਲਗਨ ਦੀ ਤਾਰੀਫ਼ ਕਰਦੇ ਨੇ, ਜਿਸ ਨੇ ਪ੍ਰੀਤੀ ਨੂੰ ਇਸ ਸ਼ਾਨਦਾਰ ਉਪਲਬਧੀ ਹਾਸਲ ਕਰਨ ਵਿਚ ਮਦਦ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਪ੍ਰੀਤੀ ਪਾਲ ਦੀ ਇਤਿਹਾਸਕ ਪ੍ਰਾਪਤੀ ਦੀ ਸ਼ਲਾਘਾ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੇ ਲੋਕਾਂ ਲਈ ਪ੍ਰੇਰਣਾ ਏ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੱਲ੍ਹ ਫੋਨ ਰਾਹੀਂ ਭਾਰਤ ਦੇ ਪੈਰਾਲੰਪਿਕ ਤਮਗਾ ਜੇਤੂਆਂ ਨਾਲ ਗੱਲਬਾਤ ਵੀ ਕੀਤੀ। ਤੁਆਂਗਤੋ ਮੋਰਿਸ ਟਰਾਫੀ 2024 ਸਕੁਐਸ਼ ਵਿਚ ਭਾਰਤ ਦੇ ਅਭੈ ਸਿੰਘ ਨੇ ਕੱਲ੍ਹ ਮਲੇਸ਼ੀਆ ਦੇ ਸਿਰਮਬਨ ਵਿਚ ਹਾਂਗਕਾਂਗ ਦੇ ਟੀਸ ਕੁਆਨ ਲੌ ਨੂੰ ਹਰਾ ਕੇ ਆਪਣਾ 10ਵਾਂ PSA ਟੂਰ ਖਿਤਾਬ ਜਿੱਤ ਲਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਭਾਰੀ ਮੀਂਹ ਦੇ ਸੰਕਟ ਨਾਲ ਨਜਿੱਠਣ ਲਈ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਏ। ਬੀਜੇਪੀ ਅੱਜ ਤੋਂ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਜਾ ਰਹੀ ਏ ਤੇ ਅਗਸਤ ਮਹੀਨੇ ਵਿਚ GST ਵਸੂਲੀ 1.75 ਲੱਖ ਕਰੋੜ ਰੁਪਏ ਰਹੀ, ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ 1.59 ਲੱਖ ਕਰੋੜ ਰੁਪਏ ਦੇ